ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ, ਜਦ ਮਨੁੱਖ ਅਰੂਪ ਪ੍ਰਭੂ ਦੀ ਆਵਾਜ਼ ਨੂੰ ਸੁਣਦਾ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਸ ਮਹਾਨ ਪ੍ਰੇਮ ਖਿੱਚ ਦਾ ਨਿਸ਼ਾਨਾ ਕੀ ਹੈ? ਨਿਰਸੰਦੇਹ ਇਹ ਗਿਆਨ ਦੀ ਪ੍ਰਾਪਤੀ ਤੋਂ ਕੋਈ ਵੱਖਰੀ ਵਸਤੂ ਹੈ? ਗਿਆਨ ਕੋਲੋਂ ਪੰਖ ਨਹੀਂ ਹਨ ਜਿਨ੍ਹਾਂ ਦੁਆਰਾ ਉਹ ਉਹਨਾਂ ਅਤ ਉੱਚੀਆਂ ਉਚਾਈਆਂ ਤੱਕ ਪੁੱਜ ਸਕੇ ਜਿੱਥੇ ਚੰਦਰ ਪੰਛੀ ਆਪਣੇ ਤੀਬਰ ਇੱਛਾ ਦੁਆਰਾ ਚੰਦਰਮਾ ਤੱਕ ਪੁੱਜ ਕੇ ਉਸਨੂੰ ਆਪਣੇ ਖੰਭਾਂ ਹੇਠਾਂ ਢੱਕ ਲੈਂਦਾ ਹੈ। ਯੁੱਗ ਬੀਤ ਗਏ ਹਨ, ਵਿਦਵਾਨਾਂ ਦੀਆਂ ਰਚੀਆਂ ਪੁਸਤਕਾਂ ਨੂੰ ਕੀੜੀਆਂ ਅਤੇ ਸਿਉਂਕ ਨੇ ਖਾ ਲਿਆ ਹੈ, ਪਰ ਕੋਇਲ ਦੇ ਗੀਤ ਦੀ ਦਰਦ ਪਿੰਨੀ ਕੂਕ ਕਦੀ ਮੰਨਦੀ ਨਹੀਂ ਪਈ। ਇਹ ਹਾਲੀ ਵੀ ਹੁਣ ਹਾਲੇ ਦੇ ਦਿਲ ਨੂੰ ਵਿੰਨ ਜਾਂਦੀ ਹੈ। ਫਿਰ ਦੁਹਰਾ ਦਈਏ, ਇਸ ਮਹਾਨ ਪ੍ਰੇਮ ਖਿੱਚ ਦਾ ਨਿਸ਼ਾਨਾ ਕੀ ਹੈ? ਨਿਰਸੰਦੇਹ ਇਹ ਗਿਆਨ ਦੀ ਪ੍ਰਾਪਤੀ ਤੋਂ ਕੋਈ ਵੱਖਰੀ ਵਸਤੂ ਹੈ? ਗਿਆਨ ਕੋਲੋਂ ਪੰਖ ਨਹੀਂ ਹਨ ਜਿਨ੍ਹਾਂ ਦੁਆਰਾ ਉਹ ਉਹਨਾਂ ਅਤ ਉੱਚੀਆਂ ਉਚਾਈਆਂ ਤੱਕ ਪੁੱਜ ਸਕੇ ਜਿੱਥੇ ਚੰਦਰ ਪੰਛੀ ਆਪਣੀ ਤੀਬਰ ਇੱਛਾ ਦੁਆਰਾ ਚੰਦਰਮਾ ਤੱਕ ਪੁੱਜ ਕੇ ਉਸਨੂੰ ਆਪਣੇ ਖੰਭਾਂ ਹੇਠਾਂ ਢੱਕ ਲੈਂਦਾ ਹੈ। ਯੁੱਗ ਬੀਤ ਗਏ ਹਨ, ਵਿਦਵਾਨਾਂ ਦੀਆਂ ਰਚੀਆਂ ਪੁਸਤਕਾਂ ਨੂੰ ਕੀੜੀਆਂ ਅਤੇ ਸਿਉਂਕ ਨੇ ਖਾ ਲਿਆ ਹੈ, ਪਰ ਕੋਇਲ ਦੇ ਗੀਤ ਦੀ ਦਰਦ ਪਿੰਨੀ ਕੂਕ ਕਦੀ ਮੰਨਦੀ ਨਹੀਂ ਪਈ। ਇਹ ਹਾਲੀ ਵੀ ਹੁਣ ਹਾਲੇ ਦੇ ਦਿਲ ਨੂੰ ਵਿੰਨ ਜਾਂਦੀ ਹੈ। ਬੁਲਬੁਲ ਅਤੇ ਗੁਲਾਬ ਹਾਲੀ ਵੀ ਉਸ ਪ੍ਰੇਮ ਬਿਰਹਾ ਵਿੱਚ ਕੂਕਦੇ ਹਨ ਜਿਸ ਦਾ ਆਨੰਦ ਸਦੀਵੀ ਹੈ। ਇਸਤਰੀ ਇਹ ਸੋਚਦੀ ਹੈ ਕਿ ਪ੍ਰੇਮ ਦੁਆਰਾ ਉਹ ਨਵੀਂ ਸਿਰਜਣਾ ਕਰ ਰਹੀ ਹੈ ਅਤੇ ਵਾਰ ਵਾਰ ਆਪਣੇ ਪ੍ਰੀਤਮ ਦੀ ਇਸ ਨੁਹਾਰ ਨੂੰ ਚਿਤਵਦੀ ਹੈ ਜਿਸ ਨੂੰ ਉਹ ਇਤਨਾ ਤੀਬਰ ਪ੍ਰੇਮ ਕਰਦੀ ਹੈ, ਪਰ ਉਸਦੇ ਦਿਲ ਵਿੱਚ ਨਿਰਛਲਤਾ ਪਈ ਪਲਦੀ ਹੈ ਜੋ ਉਸਨੂੰ ਦੁੱਧ ਅੰਮ੍ਰਿਤ ਦੇਣ ਵਾਲਾ ਜੀਵਨ ਬਖਸ਼ਦੀ ਹੈ, ਪਰ ਇਸ ਬਾਰੇ ਉਹ ਆਪ ਅਗਿਆਤ ਹੁੰਦੀ ਹੈ। ਪ੍ਰੇਮ ਰਤੜਾ ਜੀਵੜਾ ਇਸ ਅਰੂਪ ਦੀ ਆਵਾਜ਼ ਨੂੰ ਸੁਣਦਾ ਹੈ, ਉਸਦਾ ਪਿੱਛਾ ਕਰਦਾ ਹੈ। ਉਹ ਉਸ ਪਵਿੱਤਰ ਧਾਮ 'ਤੇ ਪੁੱਜ ਜਾਂਦਾ ਹੈ ਜਿੱਥੇ ਚੰਦ ਅਤੇ ਸੂਰਜ ਉਸਨੂੰ ਝੁਕ ਝੁਕ ਸਲਾਮ ਕਰਦੇ ਹਨ ਅਤੇ ਸਭ ਆ ਕੇ ਉਸਦੇ ਚਰਨ ਚੁੰਮਦੇ ਹਨ। ਉਸ ਅੰਦਰ ਸਾਰੀ ਸ੍ਰਿਸ਼ਟੀ ਆ ਜੁੜਦੀ ਹੈ, ਕਿਉਂ ਜੋ ਹੁਣ ਉਹ ਆਪ ਉਹ ਮਹਾਮੰਦਰ ਬਣ ਚੁੱਕਾ ਹੈ ਜਿੱਥੇ ਦੇਵਤੇ ਵੀ ਆ ਕੇ ਪੂਜਾ ਕਰਦੇ ਹਨ, ਤਾਰੇ ਆ ਕੇ ਧੂਪ ਬਾਲਦੇ ਹਨ, ਸਾਰੇ ਉਸ ਵਿੱਚੋਂ ਮੁਸਲਮਾਨਾਂ ਦੀ ਈਦ ਦੇ ਚੰਨ ਸਮਾਨ ਪ੍ਰਭੂ ਦੇ ਦਰਸ਼ਨ ਕਰਦੇ ਹਨ। ਫਿਰ ਦੁਹਰਾ ਦਈਏ, ਪ੍ਰੇਮ ਰਤੜਾ ਜੀਵੜਾ ਇਸ ਅਰੂਪ ਦੀ ਆਵਾਜ਼ ਨੂੰ ਸੁਣਦਾ ਹੈ, ਉਸਦਾ ਪਿੱਛਾ ਕਰਦਾ ਹੈ। ਉਹ ਉਸ ਪਵਿੱਤਰ ਧਾਮ 'ਤੇ ਪੁੱਜ ਜਾਂਦਾ ਹੈ ਜਿੱਥੇ ਚੰਦ ਅਤੇ ਸੂਰਜ ਉਸਨੂੰ ਝੁਕ ਝੁਕ ਸਲਾਮ ਕਰਦੇ ਹਨ ਅਤੇ ਸਭ ਆ ਕੇ ਉਸਦੇ ਚਰਨ ਚੁੰਮਦੇ ਹਨ। ਉਸ ਅੰਦਰ ਸਾਰੀ ਸ੍ਰਿਸ਼ਟੀ ਆ ਜੁੜਦੀ ਹੈ, ਕਿਉਂ ਜੋ ਹੁਣ ਉਹ ਆਪ ਉਹ ਮਹਾਮੰਦਰ ਬਣ ਚੁੱਕਾ ਹੈ ਜਿੱਥੇ ਦੇਵਤੇ ਵੀ ਆ ਕੇ ਪੂਜਾ ਕਰਦੇ ਹਨ, ਤਾਰੇ ਆ ਕੇ ਧੂਪ ਬਾਲਦੇ ਹਨ, ਸਾਰੇ ਉਸ ਵਿੱਚੋਂ ਮੁਸਲਮਾਨਾਂ ਦੀ ਈਦ ਦੇ ਚੰਨ ਸਮਾਨ ਪ੍ਰਭੂ ਦੇ ਦਰਸ਼ਨ ਕਰਦੇ ਹਨ। ਜਦੋਂ ਅਜਿਹਾ ਧਰਮ ਇੱਕ ਸ਼ਕਤੀ ਬਣ ਜਾਂਦਾ ਹੈ ਤਾਂ ਉਹ ਇੱਕ ਫੁਰਨੇ ਮਾਤਰ ਨਾਲ ਪਰਬਤ ਦੀਆਂ ਪਸਲੀਆਂ ਤੋੜ ਸਕਦਾ ਹੈ। ਆਪਣੇ ਦੁੱਧ ਚਿੱਟੇ ਲਿਲੀ ਵਰਗੇ ਕੋਮਲ ਹੱਥਾਂ ਵਿੱਚ ਮਸਲ ਕੇ ਉਹ ਨਫ਼ਰਤ ਉੱਤੇ ਉਸਰੀਆਂ ਸਲਤਨਤਾਂ ਨੂੰ ਭਸਮ ਕਰ ਸਕਦਾ ਹੈ। ਉਸ ਦੀਆਂ ਪ੍ਰਾਰਥਨਾਵਾਂ ਵਿੱਚ ਮਹਾਂ ਦੀਪਾਂ ਅਤੇ ਕੌਮਾਂ ਦੇ ਜੀਵਨ ਅਤੇ ਮੌਤ ਦਾ ਰਹੱਸ ਛੁਪਿਆ ਹੁੰਦਾ ਹੈ। ਫਿਰ ਦੁਹਰਾ ਦੇਈਏ, ਜਦੋਂ ਅਜਿਹਾ ਧਰਮ ਇੱਕ ਸ਼ਕਤੀ ਬਣ ਜਾਂਦਾ ਹੈ ਤਾਂ ਉਹ ਇੱਕ ਫੁਰਨੇ ਮਾਤਰ ਨਾਲ ਪਰਬਤ ਦੀਆਂ ਪਸਲੀਆਂ ਤੋੜ ਸਕਦਾ ਹੈ। ਆਪਣੇ ਦੁੱਧ ਚਿੱਟੇ ਲਿਲੀ ਵਰਗੇ ਕੋਮਲ ਹੱਥਾਂ ਵਿੱਚ ਮਸਲ ਕੇ ਉਹ ਨਫ਼ਰਤ ਉੱਤੇ ਉਸਰੀਆਂ ਸਲਤਨਤਾਂ ਨੂੰ ਭਸਮ ਕਰ ਸਕਦਾ ਹੈ। ਉਸ ਦੀਆਂ ਪ੍ਰਾਰਥਨਾਵਾਂ ਵਿੱਚ ਮਹਾਂ ਦੀਪਾਂ ਅਤੇ ਕੌਮਾਂ ਦੇ ਜੀਵਨ ਅਤੇ ਮੌਤ ਦਾ ਰਹੱਸ ਛੁਪਿਆ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।